ਦੇਰ ਤੇ ਕੇ ਹੱਥੋਂ ਨਿਕਲਦੀ ਤੁਰੀ ਜਾ ਰਹੀ ਹੈ। ਛਿਨ ਭੰਗਰ ਹੈ, ਛਿਨ ਭੰਗਰ ਉਸ ਨੂੰ ਕਹਿੰਦੇ ਨੇ ਜਿਹੜੀ ਚੀਜ਼ ਇੱਕ ਥਾਂ ਦੇ ਉੱਤੇ ਕਾਇਮ ਨਾ ਰਹੇ, ਬਦਲਦੀ ਜਾਵੇ। ਆਦਮੀ ਖੁਦ ਬਦਲਦਾ ਹੈ, ਕਦੇ ਬੱਚਾ ਸੀ, ਕਦੇ ਸਕੂਲਾਂ ਚ ਪੜ੍ਹਦਾ ਸੀ, ਕਦੇ ਵਿਆਹ ਸ਼ਾਦੀਆਂ ਹੋ ਗਈਆਂ, ਜ਼ਿੰਮੇਵਾਰੀਆਂ ਪੈ ਗਈਆਂ, ਸਰੀਰ ਹੌਲੀ ਹੌਲੀ ਵੱਧਦਾ ਗਿਆ, ਜਵਾਨੀ ਚ ਆ ਗਿਆ, ਬੁਢਾਪੇ ਵੱਲ ਨੂੰ ਤੁਰ ਪਿਆ। ਪਰਿਵਰਤਨਸ਼ੀਲ ਚੀਜ਼ ਹੈ, ਪਰਿਵਰਤਨਸ਼ੀਲ ਚੀਜ਼ ਜਿਹੜੀ ਹੁੰਦੀ ਹੈ ਉਹ ਪੱਕੀ ਨਹੀਂ ਹੋਇਆ ਕਰਦੀ, ਉਹ ਕੱਚੀ ਹੋਇਆ ਕਰਦੀ ਹੈ ਜੋ ਬਦਲਦੀ ਹੈ। ਨਾ ਇਹ ਸਰੀਰ ਰਹਿਣੇ ਨੇ, ਨਾ ਪਹਿਲਿਆਂ ਦੇ ਰਹੇ ਨੇ, ਜਿੰਨੇ ਆਏ ਨੇ ਕੋਈ ਦੇਖੋ ਸਰੀਰ ਹੈ ਕਿਤੇ ਸੰਸਾਰ ਦੇ ਅੰਦਰ? ਵੱਡੇ ਵੱਡੇ ਸੰਸਾਰ ਤੇ ਆਏ ਨੇ, ਲੇਕਿਨ ਸਰੀਰਧਾਰੀ ਵੱਡੀਆਂ ਉਮਰਾਂ ਵਾਲੇ ਮਹਾਰਾਜ ਕਹਿੰਦੇ ਛੋਟੀਆਂ ਉਮਰਾਂ ਵਾਲਿਆਂ ਦੀਆਂ ਤਾਂ ਗੱਲਾਂ ਛੱਡ ਦਿਓ, ਤੁਹਾਨੂੰ ਅਸੀਂ ਬਹੁਤ ਵੱਡੀਆਂ ਉਮਰਾਂ ਵਾਲਿਆਂ ਦੀਆਂ ਗੱਲਾਂ ਦੱਸਦੇ ਹਾਂ। ਇੱਥੇ ਸੰਸਾਰ ਦੇ ਅੰਦਰ ਤਿੰਨ ਸ਼ਕਤੀਆਂ ਕੰਮ ਕਰ ਰਹੀਆਂ ਨੇ ਓਂਕਾਰ ਦੇ ਰੂਪ ਦੇ ਅੰਦਰ, ਵਿਦਨ ਬ੍ਰੈਕਸ, ਓਂਕਾਰ ਤੋਂ ਵੱਖਰੀਆਂ ਨਹੀਂ ਹੈ। ਇੱਕ ਤਾਂ ਹੈ ਪਾਲਣ ਵਾਲੀ ਸ਼ਕਤੀ, ਇੱਕ ਹੈ ਪੈਦਾ ਕਰਨ ਵਾਲੀ ਸ਼ਕਤੀ, ਹਰ ਚੀਜ਼ ਨੂੰ ਪੈਦਾ ਕਰਦੀ ਤੁਰੀ ਜਾਂਦੀ ਹੈ। ਇੱਕ ਉਸ ਨੂੰ ਮੇਨਟੇਨ ਕਰਦੀ ਹੈ, ਪਾਲਦੀ ਹੈ, ਇੱਕ ਉਸ ਨੂੰ ਨਾਸ਼ ਕਰਦੀ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਣ। ਜਿਵ ਤਿਸ ਪਾਵੈ ਤੇ ਵੈ ਚਲਾਵੈ, ਲੇਕਿਨ ਇਹਦੇ ਉੱਤੇ ਜੋ ਚਲਾਉਣ ਵਾਲੀ ਸ਼ਕਤੀ ਹੈ ਉਹ ਇਹਨਾਂ ਤੋਂ ਸੁਪਰ ਹੈ। ਇਹ ਕੰਮ ਤਾਂ ਇਹਨਾਂ ਦੇ ਹਵਾਲੇ ਹੋ ਗਿਆ, ਲੇਕਿਨ ਜਿਹੜੀ ਚਲਾ ਰਹੀ ਹੈ, ਜਿਹਦੀ ਮਰਜ਼ੀ ਨਾਲ ਇਹ ਸਭ ਕੁਝ ਹੋ ਰਿਹਾ ਹੈ, ਉਹ ਇਹਨਾਂ ਤੋਂ ਵੱਖਰੀ ਹੈ। ਉਹਨੂੰ ਅਨੇਕਾਂ ਨਾਮ ਨੇ, ਕੋਈ ਅੱਲਾਹ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਪ੍ਰਭੂ ਕਹਿੰਦਾ ਹੈ, ਕੋਈ ਗੋਬਿੰਦ ਕਹਿੰਦਾ ਹੈ, ਕੋਈ ਗੋਡ ਕਹਿੰਦਾ ਹੈ। ਸਾਇੰਸ ਵਾਲਿਆਂ ਦੀ ਸਮਝ 'ਚ ਅਜੇ ਸ਼ਕਤੀ ਨਹੀਂ ਆਈ, ਕਿਉਂਕਿ ਇਹ ਪ੍ਰਕਿਰਤੀ ਤੋਂ ਗਾਹਾਂ ਜਾਣ ਵੇਲੇ ਘਬਰਾਉਂਦੇ ਨੇ ਵੀ ਕੀ ਕਰਾਂਗੇ, ਗਾਹਾਂ ਦਾ ਪਤਾ ਨਹੀਂ ਲੱਗਦਾ ਕੁਛ ਵੀ, ਨਾ ਇਹਨਾਂ ਨੂੰ ਇਹ ਪਤਾ ਲੱਗਦਾ ਵੀ ਵਿਉਂਤ ਕਿਵੇਂ ਬਣ ਗਈ, ਮਨੁੱਖ ਕਿਵੇਂ ਬਣ ਗਿਆ, ਇਹ ਸੀਡ ਕਿੱਥੋਂ ਆ ਗਏ, 84 ਲੱਖ ਜੂਨ ਦੀ ਲਾਈਫ ਕਿੱਥੋਂ ਹੋ ਗਈ, ਕਿੰਨੀ ਤਰਤੀਬ ਦੇ ਦਿੱਤੀ। ਅਗਰ ਇੱਕ ਸਰੀਰ ਨੂੰ ਇਹ ਦੇਖੀਏ ਅਸੀਂ, ਇਕੱਲੇ ਮਨੁੱਖ ਦੇ ਸਰੀਰ ਨੂੰ, ਇਹਦੇ ਚ 2 ਖਰਬ 15 ਅਰਬ ਸੈੱਲ, ਜਿਹੜੇ ਪਹਿਲਾਂ ਗਿਣਤੀ ਕਰਨ ਵਾਲੇ ਸੀ ਉਹਨਾਂ ਨੇ ਗਿਣੀਆਂ, ਲੇਕਿਨ ਹੁਣ ਜਿਹੜਾ ਲੇਟੈਸਟ ਆਇਆ ਉਹ ਕਹਿੰਦੇ ਨਹੀਂ ਭਾਈ 14 ਖਰਬ ਸੈੱਲ ਹੈ। ਐ ਸਮਝ ਲਓ ਵੀ 14 ਖਰਬ ਇੱਟਾਂ ਲੱਗੀਆਂ ਹੋਈਆਂ ਨੇ ਆਹ ਬਿਲਡਿੰਗ ਬਣਾਉਣ ਵਾਸਤੇ, ਜਿਹੜਾ ਮੰਦਰ ਹੈ ਨਾ ਜਿਹਨੂੰ ਅਸੀਂ ਮਨੁੱਖ ਸਰੀਰ ਕਹਿੰਦੇ ਹਾਂ, ਕਿੰਨੀ ਮਿਹਨਤ ਹੈ ਇਹਦੇ ਉੱਤੇ। ਤੇ ਇਹਦੇ ਚ ਬਲੱਡ ਚੈਨਲ 72,72,72,200 ਬਲੱਡ ਚੈਨਲ ਲੱਗੇ ਹੋਏ ਹੈ। ਕਿਸੇ ਥਾਂ ਤੇ 9 ਲੱਗ ਜੇ ਗਹਿਰਾ, ਕੋਈ ਚੀਜ਼ ਲੱਗ ਜੇ ਉੱਥੇ ਹੀ ਬਲੱਡ ਨਿਕਲਣਾ ਸ਼ੁਰੂ ਹੋ ਜਾਂਦਾ। 5 ਇਹਦੇ ਵਿੱਚ ਬਿਟਲ ਫੋਰਸਿਸ ਲੱਗੀਆਂ ਹੋਈਆਂ ਨੇ, ਇਲੈਕਟ੍ਰਿਕ ਮੋਟਰਸ, ਜਿਸ ਦਿਨ ਤੋਂ ਚਾਲੂ ਲੱਗ ਗਈਆਂ ਉਸ ਦਿਨ ਤੋਂ ਹੀ ਚੱਲਦੀਆਂ ਨੇ। ਜਿੱਦਣ ਇਹ ਖੜ ਗਈਆਂ, ਇਹਨਾਂ ਦੇ ਵਿੱਚੋਂ ਕੋਈ ਇੱਕ ਵੀ ਖੜ ਗਈ, ਉਸੇ ਵੇਲੇ ਸਰੀਰ ਦਾ ਖਾਤਮਾ ਹੋ ਜਾਂਦਾ। ਨਨ ਸ਼ਰੋਪ ਕੰਮ ਕਰ ਰਹੀਆਂ ਨੇ, ਇੱਕੋ ਵਾਰੀ ਇਹਦੇ ਵਿੱਚ ਜੋ ਕੁਛ ਪਾਇਆ ਸੋ ਏਕਾ ਵਾਰ, ਬਾਰ ਬਾਰ ਚਾਬੀਆਂ ਦੇਣ ਦੀ ਲੋੜ ਨਹੀਂ ਹੈ, ਆਪਣੇ ਆਪ ਇਹ ਚੱਲ ਰਹੀਆਂ। 5 ਫੋਰਸਿਸ ਨੇ ਜਿਨ੍ਹਾਂ ਨੂੰ ਪ੍ਰਾਣ, ਅਪਾਨ, ਉਦਾਨ, ਬਿਆਨ, ਸਮਾਨ ਕਹਿੰਦੇ। ਸਾਹ ਆਉਂਦਾ ਅੰਦਰ ਨੂੰ ਚਲਿਆ ਜਾਂਦਾ, ਬਾਹਰ ਨੂੰ ਆ ਜਾਂਦਾ, ਅੰਦਰ ਨੂੰ ਚਲਿਆ ਜਾਂਦਾ, ਬਾਹਰ ਨੂੰ ਆ ਜਾਂਦਾ, ਤੇ ਰੁਕਦਾ ਨਹੀਂ ਹੈ। ਜਿੱਦਣ ਇਹ ਰੁਕ ਗਿਆ ਉਦਣ ਕੋਈ ਜ਼ੋਰ ਲਾ ਲਓ ਫੇਰ ਨਹੀਂ ਇਹ ਚੱਲਦਾ ਹੁੰਦਾ, ਕਿਉਂਕਿ ਅੰਦਰ ਉਹ ਮੋਟਰ ਜਿਹੜੀ ਸੀ ਫਿਊਜ਼ ਹੋ ਗਈ, ਜਲ ਗਈ, ਉਹ ਖਤਮ ਹੋ ਗਈ, ਰਿਪੇਅਰ ਨਹੀਂ ਹੁੰਦੀ ਉਹਦੀ ਦੁਬਾਰਾ। ਸੋ ਐਸਾ ਵਾਹਿਗੁਰੂ ਨੇ ਪ੍ਰਬੰਧ ਕਰਿਆ ਹੈ। 15 ਅਰਬ ਸੈੱਲ ਇਹਦੇ ਬ੍ਰੇਨ ਵਿੱਚ ਲੱਗੇ ਹੋਏ ਨੇ, ਕਿੰਨੀਆਂ ਵੇਵਸ ਨੇ ਇਹਦੇ ਅੰਦਰ, ਡਾਕਟਰਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਨਾਲ ਬ੍ਰੇਨ ਕੰਮ ਕਰਦਾ, ਕਿਹੜੀਆਂ ਵੇਵਸ ਕਦੋਂ ਚੱਲਦੀਆਂ ਨੇ, ਕਿਵੇਂ ਆਦਮੀ ਥੱਕਦਾ, ਕਿਵੇਂ ਆਦਮੀ ਨੂੰ ਸੁਪਨੇ ਆਉਂਦੇ ਨੇ, ਸਾਰਾ ਇੱਕ ਸਿਸਟੇਮੈਟਿਕ ਢਾਂਚਾ ਇਸ ਮੰਦਰ ਦਾ ਬਣਾਇਆ ਹੋਇਆ ਹੈ। ਤੇ 72 ਘਰ ਇਹਦੇ ਵਿੱਚ ਦੱਸੇ ਨੇ, 72 ਕਿਸਮ ਦੀਆਂ ਚੀਜ਼ਾਂ ਨੇ, ਜਿੱਥੇ ਜਾਓ ਉੱਥੇ ਉਹੀ ਜਿਹੀ ਚੀਜ਼ ਪਈ ਹੈ, ਕਿਤੇ ਕ੍ਰੋਧ ਪਿਆ, ਕਿਤੇ ਕਾਮ ਪਿਆ, ਕਿਤੇ ਲੋਭ ਪਿਆ, ਕਿਤੇ ਮੋਹ ਹੈ, ਕਿਸੇ ਥਾਂ ਦੇ ਉੱਤੇ ਅਭਿਮਾਨ ਹੈ, ਕਿਸੇ ਥਾਂ ਦੇ ਉੱਤੇ ਆਸਾ ਹੈ, ਕਿਤੇ ਅੰਦੇਸ਼ਾ ਹੈ, ਕਿਤੇ ਥਾਂ ਦੇ ਉੱਤੇ ਵੈਰ ਹੈ, ਕਿਤੇ ਈਰਖ ਹੈ, ਕਿਤੇ ਨਿੰਦਿਆ ਹੈ, ਕਿਤੇ ਚੁਗਲੀਆਂ ਦਾ ਖਜ਼ਾਨਾ ਭਰਿਆ ਪਿਆ, ਕਿਤੇ ਵਰਿਆਈ ਓ ਵਰਿਆਈ ਹੈ, ਕਿਸੇ ਦੂਸਰਿਆਂ ਨੂੰ ਧੋਖਾ ਦੇਣ ਦੀਆਂ ਗੱਲਾਂ, ਇਹਨਾਂ ਦੇ ਮੁਕਾਬਲੇ ਦੇ ਉੱਤੇ ਉੱਤਮ ਘਰ ਜਿਹੜੇ ਹਨ ਜਿੱਥੇ ਤਾਲਾ ਲੱਗਿਆ ਹੋਇਆ ਹੈ ਤੇ ਚੀਜ਼ਾਂ ਸੰਭਾਲੀਆਂ ਹੈ ਉਹਦੇ ਚ ਬਹੁਤ ਕੀਮਤੀ ਚੀਜ਼ਾਂ ਨੇ ਜਿਵੇਂ ਦਇਆ ਹੈ, ਖਿਮਾ ਹੈ, ਧੀਰਜ ਹੈ, ਸਤ ਹੈ, ਹਿੰਸਾ ਹੈ, ਬ੍ਰਹਮਚਰਿਆ ਹੈ, ਮਿੱਠਾ ਬੋਲ ਹੈ, ਦਾਨ ਹੈ, ਇਹ ਭਾਵ ਨੇ ਸਾਰੇ। ਲੇਕਿਨ ਇਹਨਾਂ 72 ਘਰਾਂ ਚ 72 ਘਰ ਇੱਕ ਪੁਰਖ ਸਮਾਇਆ, ਵਾਹਿਗੁਰੂ ਇਹਦੇ ਕਣ ਕਣ ਦੇ ਵਿੱਚ, ਰੋਮ ਰੋਮ ਦੇ ਵਿੱਚ, ਇੱਕ ਇੱਕ ਸੈੱਲ ਦੇ ਅੰਦਰ ਪਰਮੇਸ਼ੁਰ ਦਾ ਵਾਸਾ ਹੈ। ਜੇ ਉਹ ਚੇਤਨ ਸ਼ਕਤੀ ਨਾ ਹੋਵੇ ਤਾਂ ਉਹ ਤੋਂ ਬਗੈਰ ਇਹ ਕੁਛ ਵੀ ਨਹੀਂ ਹੈਗੀਆਂ, ਇਹ ਐਵੇਂ ਉਸੇ ਵੇਲੇ ਗਿਰ ਜਾਂਦਾ ਹੈ। ਇਹ ਕੇਵਲ ਚੇਤਨ ਦੇ ਆਸਰੇ ਸਰੀਰ ਖੜਾ। ਸੋ ਇਹ ਜਿਹੜਾ ਹੈ ਕਿੰਨਾ ਕਿੰਨਾ ਵੱਡਾ, ਕਿੱਡੀ ਵੱਡੀ ਮਿਹਨਤ ਹੈ, ਮਨੁੱਖ ਜਾਣਦਾ ਨਹੀਂ ਹੈ। ਉਹ ਇੰਨਾ ਗਾਫਲ ਹੋਇਆ ਹੋਇਆ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੌਣ। ਜੋ ਮਾਂ ਬਾਪ ਨੇ ਨਾਂ ਰੱਖਦਾ ਉਸੇ ਦੇ ਉੱਤੇ ਬਿਲੀਵ ਕਰਦਾ ਵੀ ਮੈਂ ਫਲਾਣਾ। ਜੇ ਉਹਨੂੰ ਕਹੋ ਵੀ ਤੂੰ ਹੱਥ ਲਾ ਕੀ ਹੈ, ਪ੍ਰੈਕਟੀਕਲੀ ਕਰਕੇ ਦੇਖ ਲਓ, ਉਹਨੇ ਹੱਥ ਲਾ ਦਿੱਤਾ ਮੱਥੇ ਉੱਤੇ, ਅਸੀਂ ਕਹਾਂਗੇ ਦਿਸ ਇਜ਼ ਯੋਰ ਫੋਰ ਹੈਡ, ਇਹ ਤਾਂ ਤੇਰਾ ਮੱਥਾ ਹੈ। ਉਹਨੇ ਹੱਥ ਲਾ ਦਿੱਤਾ ਚਿਹਰੇ ਤੇ ਵੀ ਫਿਰ ਮੈਂ ਆਹ ਹੋਊਂਗਾ। ਸਿਆਣਾ ਕਹਿੰਦਾ ਇਹ ਤੇਰੀਆਂ ਅੱਖਾਂ ਨੇ, ਇਹ ਤੇਰਾ ਨੱਕ ਹੈ, ਇਹ ਤੇਰੇ ਕੰਨ ਨੇ, ਇਹ ਤੇਰਾ ਮੂੰਹ ਹੈ, ਤੂੰ ਦੱਸ ਤੂੰ ਕੌਣ ਹੈ। ਪਾਰਸ ਬਣਾ ਦਿੱਤੇ, ਇਹਦੇ ਬਾਂਹ ਤੇ ਹੱਥ ਰੱਖ ਦਿੱਤਾ ਵੀ ਇਹ ਤਾਂ ਤੇਰੇ ਬਾਜੂ ਨੇ, ਆਰਮਸ ਨੇ। ਛਾਤੀ ਤੇ ਹੱਥ ਰੱਖ ਦਿੱਤਾ ਸੀ, ਕਹਿੰਦੇ ਤੇਰੀ ਛਾਤੀ ਹੈ, ਹੁਣ ਲੱਭਦਾ ਨਹੀਂ ਮੈਂ ਕੌਣ। ਪੇਟ ਤੇ ਹੱਥ ਰੱਖਦਾ, ਕਹਿੰਦੇ ਪੇਟ ਹੈ, ਲੱਤਾਂ ਤੇ ਰੱਖਦਾ ਇਹ ਤੇਰੀਆਂ ਲੱਤਾਂ, ਪੈਰਾਂ ਤੇ ਰੱਖਦਾ ਪੈਰ, ਸਿਰ ਤੇ ਹੱਥ ਲਾ ਲਿਆ ਸਿਰ, ਇਹ ਮੈਂ ਕੀ ਹੋਇਆ। ਐਸੇ ਗੱਲ ਦਾ ਰੌਲਾ ਹੈ, ਇਹ ਚੀਜ਼ ਆਦਮੀ ਨੂੰ ਨਹੀਂ ਪਤਾ ਲੱਗ ਰਿਹਾ। ਨਾ ਪਤਾ ਲੱਗਣ ਕਰਕੇ ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਵੱਡੀ ਪੜ੍ਹਾਈ ਕਰੀ ਹੈ, PhD ਕਰੀ ਹੈ, ਮੈਂ ਬੜੀ ਰਿਸਰਚ ਕਰੀ ਹੈ, ਪਰ ਤੈਨੂੰ ਤਾਂ ਆਪਣੇ ਆਪ ਦਾ ਹੀ ਨਹੀਂ ਪਤਾ। ਜਿਹਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਉਹ ਕਹਿੰਦੇ ਤੈਨੂੰ ਅਜੇ ਮਨੁੱਖ ਲੈਵਲ ਦੀ, ਇੰਟਲੈਕਚੁਅਲ ਲੈਵਲ ਤੇਰੀ ਕਾਇਮ ਨਹੀਂ ਹੋਈ, ਅਜੇ ਤਾਂ ਤੂੰ ਪਸ਼ੂ ਲੈਵਲ ਦੇ ਵਿੱਚ ਹੈ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ, ਨਾਨਕ ਗੁਰਮੁਖ ਸੋ ਬੁਝੈ ਜਾਂ ਕੇ ਭਾਗ ਮਥੁਰ। ਸਿੱਧੀ ਜੀ ਬਾਤ ਹੈ, ਕੋਈ ਇਹਦੇ ਵਿੱਚ ਉਲਝਣ ਦੀ ਬਾਤ ਨਹੀਂ ਹੈ। ਸੋ ਐਸੀ ਵਿਚਿੱਤਰ ਚੀਜ਼ ਸਾਨੂੰ ਆਹੀ ਨਹੀਂ ਲੱਭਦਾ ਇਹਦੇ ਵਿੱਚ ਵੀ ਮੈਂ ਕੌਣ ਹੈ। ਜਿਹੜਾ ਆਪੇ ਗੁਆਚਿਆ ਫਿਰਦਾ ਹੈ ਉਹ ਕਿਸੇ ਨੂੰ ਕੀ ਮਤ ਦੇ ਸਕਦਾ। ਇਹਨਾਂ ਤੋਂ ਹੋਰ ਸਿਆਣੇ ਨੇ ਉਹ ਕਹਿੰਦੇ ਫਿਰ ਮੈਂ ਪ੍ਰਾਣ ਹਾਂ, ਇਹਦੇ ਵਿੱਚ 5 ਪ੍ਰਾਣ ਚੱਲਦੇ ਆ, ਮੈਂ ਅੱਖਾਂ। ਉਹ ਕਹਿੰਦੇ ਅੱਖਾਂ ਤਾਂ ਤੇਰੀਆਂ ਨੇ, ਤੂੰ ਤਾਂ ਅੱਖਾਂ ਨਹੀਂ ਹੈ, ਕੰਨ ਵੀ ਤੇਰੇ ਨੇ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇਹ ਤੇਰੀਆਂ ਨੇ, ਤੂੰ ਤਾਂ ਨਹੀਂ ਹੈ ਇਹ। ਫਿਰ ਹੈਰਾਨ ਹੁੰਦਾ ਵੀ ਹੁਣ ਕੀ ਕਰਿਆ ਜਾਵੇ। ਫਿਰ ਸੋਚ ਸੋਚ ਕੇ ਜੇ ਜਾਣਦਾ ਅੰਦਰਲਾ ਅੰਦਰਲੀ ਖੇਡ ਕਹੇਗਾ ਫਿਰ ਮੈਂ ਪ੍ਰਾਣ ਹਾਂ। ਉਹ ਕਹਿੰਦੇ 5 ਪ੍ਰਾਣ ਨੇ, 5 ਚੋਂ ਤੂੰ ਕਿਹੜਾ ਹੈ। ਇੱਕ ਤਾਂ ਇਨਲੈਟ ਤੇ ਆਊਟਲੈਟ, ਹਰ ਵਕਤ ਆਕਸੀਜਨ ਅੰਦਰ ਨੂੰ ਲੈ ਜਾਂਦਾ, ਕਾਰਬਨ ਬਾਹਰ ਨੂੰ ਲੈ ਆਉਂਦਾ, ਉਹ ਹੈ ਤੂੰ, ਉਹਦੇ ਨਾਲ ਪ੍ਰਾਣ ਹੈ। ਉਹ ਜੇ ਨਿਕਲ ਜਾਵੇ ਪ੍ਰਾਣ ਫੇਰ ਕੀ ਹੁੰਦਾ, ਕਹਿੰਦਾ ਮੈਂ ਮਰ ਜਾਂਦਾ, ਫੇਰ ਤੂੰ ਦੱਸ ਪ੍ਰਾਣ ਤਾਂ ਨਾ ਹੋਇਆ। ਦੂਸਰਾ ਪ੍ਰਾਣ ਹੈ ਜਿਹੜਾ ਹਾਰਟ ਨੂੰ ਹਰ ਵਕਤ ਚਲਾਉਂਦਾ, ਤੀਸਰਾ ਮੇਦੇ ਨੂੰ ਚਲਾਉਂਦਾ, ਚੌਥਾ ਇਹਦੇ ਵਿੱਚੋਂ ਪੋਇਜ਼ਨ ਹਰ ਛਿੰਨ ਦੇ ਉੱਤੇ ਬਾਹਰ ਕੱਢਦਾ। 3.5 ਕਰੋੜ ਰੋਮ ਇਸ ਸਰੀਰ ਦੇ, ਜਿਹਦੇ ਚੋਂ ਹਰ ਵਕਤ ਪੋਇਜ਼ਨ ਨਿਕਲਦੀ ਹੈ, ਜ਼ਹਿਰੀਲਾ ਹੈ ਸਰੀਰ। ਜੇ ਅੰਦਰ ਜ਼ਹਿਰ ਰਹਿ ਜਾਵੇ ਆਦਮੀ ਨੂੰ 50 ਬਿਮਾਰੀਆਂ ਲੱਗਦੀਆਂ। 3.5 ਕਰੋੜ ਛੇਦ ਰੱਖਿਆ ਪਰਮੇਸ਼ਰ ਨੇ ਤਾਂ ਕਿ ਇਹਦੇ ਅੰਦਰੋਂ ਮੈਲ ਜਿਹੜੀ ਹੈ, ਪੋਇਜ਼ਨ ਹੈ, ਸੁਪਰਫਲੂਅਸ ਚੀਜ਼ਾਂ ਨੇ, ਮਾੜੀਆਂ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਨਿਕਲਦੀਆਂ ਰਹਿਣ। ਜਦ ਨਹੀਂ ਨਿਕਲਦੀਆਂ ਫੇਰ ਕੀ ਹੁੰਦਾ, ਜਦ ਸਵਾਸ ਨਿਕਲ ਜਾਂਦਾ ਉਹ ਇੰਨੀਆਂ ਗਲਤ ਨੇ, ਉਸੇ ਵੇਲੇ ਆਦਮੀ ਗਲਣਾ ਸ਼ੁਰੂ ਹੋ ਜਾਂਦਾ। 5-7 ਘੰਟੇ ਲੰਘ ਜਾਣ ਉਸੇ ਬੰਦੇ ਤੋਂ ਬਦਬੂ ਮਾਰਨੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਮੋਟਰਾਂ ਫੇਲ ਹੋ ਗਈਆਂ। ਫੇਰ ਇਹਨਾਂ ਵਿੱਚੋਂ ਤੂੰ ਕੀ ਹੋਇਆ, ਕੁਛ ਨਹੀਂ ਪਤਾ ਲੱਗਦਾ। ਸੋ ਆਹੀ ਰੌਲਾ ਹੈ, ਜਦ ਤੱਕ ਤੂੰ ਆਪਣੇ ਆਪ ਨੂੰ ਨਹੀਂ ਸਮਝਦਾ ਵੀ ਮੈਂ ਕੌਣ ਆ, ਤੇਰੀ ਪੜ੍ਹਾਈ ਕਿਸ ਕੰਮ, ਤੇ ਤੈਨੂੰ ਅਕਲ ਵਾਲਾ ਵੀ ਅਸੀਂ ਨਹੀਂ ਕਹਿ ਸਕਦੇ। ਪੜਿਆ ਮੂਰਖ ਆਖੀ ਹੈ ਜਿਸ ਵਿੱਚ ਲੱਭ ਲੋਭ ਹੰਕਾਰ, ਜਿਹਨੇ 5 ਜਜ਼ਬਿਆਂ ਦੇ ਉੱਤੇ ਕੰਟਰੋਲ ਨਹੀਂ ਕਰਿਆ, ਫਤਿਹ ਨਹੀਂ ਪਾਈ। ਲੱਭ ਦਾ ਗੁਲਾਮ ਹੈ, ਲੋਭ ਦਾ ਗੁਲਾਮ ਹੈ, ਕ੍ਰੋਧ ਦਾ ਗੁਲਾਮ ਹੈ, ਕ੍ਰੋਧ ਆ ਜਾਂਦਾ। ਉਹ ਐਡਾ ਬੁਰਾ ਜਜ਼ਬਾ ਹੈ ਆਦਮੀ ਦੇ ਅੰਦਰ ਕਿ ਇਹਦਾ ਸਾਰਾ ਸਰੀਰ ਦੂਸ਼ਿਤ ਹੋ ਜਾਂਦਾ, ਪਿੱਟਿਆ ਜਾਂਦਾ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਫਲਾਣੀ ਜਾਤ ਦੇ ਨਾਲ ਨਾ ਲੱਗੋ ਪਿਆਰੇ, ਉਹ ਪਿੱਟੇ ਜਾਵੋਗੇ। ਮਹਾਰਾਜ ਤੋਂ ਪਹਿਲਾਂ ਕਹਿੰਦੇ ਸੀ ਵੀ ਫਲਾਣੇ ਦਾ ਨਾ ਪਰਛਾਵਾਂ ਲਓ। ਇੱਥੇ ਇੰਡੀਆ ਵਿੱਚ ਤਾਂ ਬੇਅੰਤ ਬਾਤਾਂ ਹੋ ਰਹੀਆਂ ਸੀ, ਜੇ ਕਿਸੇ ਖਾਸ ਜਾਤ ਦਾ ਬੰਦਾ ਲੰਘ ਗਿਆ ਤੇ ਉਹਦੀ ਪੈੜ ਜਦ ਤੱਕ ਮਿਟਦੀ ਨਹੀਂ ਸੀ, ਤੇ ਸਵਰਨ ਜਾਤੀਆਂ ਦੇ ਬੰਦੇ ਲੰਘਦੇ ਨਹੀਂ ਸੀ, ਉਹਨੂੰ ਕੁੱਟਿਆ ਜਾਂਦਾ, ਮਾਰਿਆ ਜਾਂਦਾ ਵੀ ਤੂੰ ਇਸ ਰਸਤੇ ਕਿਉਂ ਲੰਘਿਆ, ਤੇਰੀਆਂ ਪੈੜਾਂ ਪੈ ਗਈਆਂ ਧਰਤੀ। ਫਿਰ ਇੰਤਜ਼ਾਮ ਕੀ ਸੀ, ਉਹਦੇ ਪਿਛਲੇ ਪਾਸੇ ਝਾਫੇ ਬੰਨੇ ਹੁੰਦੇ, ਝਾਫੇ ਆ ਜਿਹੜੇ ਕੰਡੇ ਹੁੰਦੇ ਨੇ ਬੇਰੀ ਦੇ ਜਾਂ ਸੰਘਣੀਆਂ ਚੀਜ਼ਾਂ ਦੇ, ਉਹ ਜਦੋਂ ਪਿਛਲੇ ਪਾਸਿਓਂ ਖਿੱਚਦਾ ਜਾਂਦਾ ਸੀ, ਗਰਦਣ ਆਉਂਦਾ ਸੀ ਤੇ ਉਹਦੀ ਪੈੜ ਮਿਟਤੀ ਜਾਂਦੀ। ਫਿਰ ਕਹਿੰਦੇ ਸੀ ਵੀ ਰਾਹ ਪਵਿੱਤਰ ਹੋ ਗਿਆ। ਮਹਾਰਾਜ ਕਹਿੰਦੇ ਭੋਲੇ ਹੋ, ਕਿਉਂ ਭੁੱਲਦੇ ਹੋ, ਤੁਸੀਂ ਵੀ ਇਹੋ ਜਿਹੇ ਹੀ ਹੋ। ਅਪਵਿੱਤਰ ਤਾਂ ਹੁੰਦਾ ਜੇ ਸਰੀਰ ਦੂਸ਼ਿਤ ਹੋਇਆ ਹੋਵੇ। ਦੂਸ਼ਿਤ ਕਾਹਦੇ ਨਾਲ ਹੁੰਦਾ? ਕਹਿੰਦੇ ਕ੍ਰੋਧ ਆ ਜਾਵੇ, ਦੂਸ਼ਿਤ ਹੋ ਜਾਂਦਾ। ਉਹਨਾਂ ਪਾਸ ਦੁਆਸ ਨਾ ਪਿੱਟੀਐ ਜਿਨ੍ਹਾਂ ਅੰਤਰ ਕ੍ਰੋਧ ਚੰਡਾਲ। ਉਹਨੇ ਸਰੀਰ ਦੂਸ਼ਿਤ ਕਰਤਾ, ਨਾਮ ਦੀ ਲਿਵ ਟੁੱਟ ਗਈ, ਰਸ ਜਾਂਦਾ ਰਿਹਾ ਅੰਦਰੋਂ, ਆਪਣੇ ਆਪ ਹੀ ਆਪਣਾ ਐਡਾ ਨੁਕਸਾਨ ਕਰ ਲਿਆ, ਐਡਾ ਵਿਸਫੋਟ ਕਰ ਲਿਆ ਆਪਣੇ ਅੰਦਰ ਕਿ ਉਸਨੇ ਦੂਸ਼ਿਤ ਸਰੀਰ ਬਣਾ ਲਿਆ। ਐਸੇ ਜਜ਼ਬੇ ਦੇ ਅੰਦਰ ਪਏ ਨੇ ਜਿਨ੍ਹਾਂ ਦੇ ਨਾਲ ਇਹ ਕਿੰਨੀ ਅਪਵਿੱਤਰਤਾ ਦੇ ਵਿੱਚ ਚਲਿਆ ਜਾਂਦਾ, ਇਸ ਨੂੰ ਨਹੀਂ ਪਤਾ ਲੱਗਦਾ। ਸੋ ਇਹਨਾਂ ਚੀਜ਼ਾਂ ਨੂੰ ਜੇ ਕੰਟਰੋਲ ਨਹੀਂ ਕਰਿਆ, ਲੋਭ ਨੂੰ ਵਸ਼ ਨਹੀਂ ਕਰਿਆ, ਕ੍ਰੋਧ ਨੂੰ ਨਹੀਂ ਕਰਿਆ, ਕਾਮ ਨੂੰ ਨਹੀਂ ਕਰਿਆ, ਮੋਹ ਨੂੰ ਨਹੀਂ ਕਰਿਆ। ਮੋਹ ਇੱਕ ਜਜ਼ਬਾ ਹੁੰਦਾ, ਬੜਾ ਭੈੜਾ। ਪਿਆਰ ਹੋਰ ਚੀਜ਼ ਹੈ, ਮੋਹ ਹੋਰ ਚੀਜ਼ ਹੈ। ਪਿਆਰ ਯੂਨੀਵਰਸਲ ਹੁੰਦਾ, ਮੋਹ ਸੈਕਸ਼ਨਲ ਹੁੰਦਾ। ਮੋਹ ਵਾਲਾ ਆਪਣੇ ਆਪਣਿਆਂ ਨੂੰ ਪਿਆਰ ਕਰਦਾ, ਦੂਜਿਆਂ ਨੂੰ ਨਹੀਂ ਕਰਦਾ। ਜਿਹੜਾ ਪਿਆਰ ਵਾਲਾ ਹੈ ਉਹਨੂੰ ਸਾਰੀ ਸ੍ਰਿਸ਼ਟੀ ਦੇ ਨਾਲ ਉਹਦੇ ਪਿਆਰ ਹੁੰਦਾ, ਕਿਉਂਕਿ ਉਹਦੇ ਅੰਦਰ ਪਿਆਰ ਹੈ। ਜਿਹਦੇ ਅੰਦਰ ਪਿਆਰ ਹੈ, ਪਿਆਰ ਉਮਲ ਉਮਲ ਕੇ ਬਾਹਰ ਨੂੰ ਆਉਂਦਾ, ਉਹਨੂੰ ਹਰ ਚੀਜ਼ ਪਿਆਰੀ ਲੱਗਦੀ ਹੈ। ਫੁੱਲ ਨੂੰ ਦੇਖ ਕੇ ਵੀ ਉਹ ਕਹਿੰਦਾ ਨਾ ਟਾਹਣੀ ਨਾਲੋਂ ਤੋੜੀ ਨਾ, ਇਹਨੂੰ ਲੱਗਿਆ ਰਹਿਣ ਦੇ, ਉਹਦੇ ਅੰਦਰ ਇੱਕ ਖਾਸ ਸੋਝ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਅਪਮਾਨ ਹੈ, ਹੰਕਾਰ ਹੈ, ਹੰਕਾਰ ਹੋਣ ਦੇ ਨਾਲ ਉਹਦੇ ਅੰਦਰ ਬ੍ਰੇਨ ਚ ਹਨੇਰਾ ਛਾ ਜਾਂਦਾ ਵੀ ਮੇਰੇ ਵਰਗਾ ਕੋਈ ਨਹੀਂ ਸੰਸਾਰ ਤੇ। ਸੋ ਇਹ ਚੀਜ਼ਾਂ ਦੇ ਉੱਤੇ ਜੇ ਕੰਟਰੋਲ ਨਹੀਂ ਹੈ, ਆਸਾ ਤੇ ਅੰਦੇਸ਼ਾ ਤੇ, ਡੈਣਾ ਕਹਿੰਦੇ ਨੇ ਮਹਾਰਾਜ ਇਹਨਾਂ ਨੂੰ, ਵੈਰ ਦੇ ਉੱਤੇ, ਬਦਲਾ ਲੈਣ ਦੀ ਭਾਵਨਾ ਦੇ ਉੱਤੇ, ਲੋਕਾਂ ਨੂੰ ਧੋਖਾ ਦੇਣ ਦੇ ਭਾਵਨਾ ਦੇ ਉੱਤੇ, ਮਹਾਰਾਜ ਕਹਿੰਦੇ ਉਹਨੂੰ ਕਿਉਂ ਪੜਿਆ ਹੋਇਆ ਕਹਿੰਦੇ ਹੋ? ਮਹਾਰਾਜ ਕਹਿੰਦੇ ਉਹ ਤਾਂ ਅਨਪੜ੍ਹ, ਬਿਲਕੁਲ ਟੋਟਲੀ ਅਨਪੜ੍ਹ। ਅਨਪੜ੍ਹ ਨਹੀਂ ਹੈ, ਉਹ ਮੂਰਖਾਂ ਦੀ ਸ਼੍ਰੇਣੀ ਚ ਗਿਣਿਆ ਜਾਂਦਾ। ਪੜਿਆ ਮੂਰਖ ਆਖੀ ਹੈ ਜਿਸ ਵਿੱਚ ਲਭ ਲੋਭ ਹੰਕਾਰ, ਜਿਵੇਂ ਜਜ਼ਬਿਆਂ ਦੇ ਉੱਤੇ ਫਤਿਹ ਨਹੀਂ ਪਾਈ, ਕਹਿੰਦੇ ਇਜ਼ ਏ ਫੂਲ। ਸੋ ਇਹ ਚੀਜ਼ਾਂ ਨੇ ਸਾਡੇ ਸਮਝਣ ਵਾਸਤੇ, ਐਸੀਆਂ ਚੀਜ਼ਾਂ ਵੀ ਸਾਡੇ ਅੰਦਰ ਨੇ, ਉੱਤਮ ਚੀਜ਼ਾਂ ਵੀ ਸਾਡੇ ਅੰਦਰ ਨੇ। ਸਭ ਤੋਂ ਉੱਤਮ ਜਿਹੜੀ ਚੀਜ਼ ਇਹਦੇ ਵਿੱਚ ਹੈ ਉਹ ਹੈ ਵੀ ਪਰਮੇਸ਼ਰ, ਅਬੋਰਡ ਆਫ ਦਾ ਗੋਡ, ਵਾਹਿਗੁਰੂ ਦਾ ਘਰ ਇਹ ਸਰੀਰ ਦੇ ਅੰਦਰ ਹੈ, ਬਾਹਰ ਨਹੀਂ ਹੈ ਕਿਤੇ। ਬਾਹਰ ਨਾ ਢੂੰਡ। ਮਹਾਰਾਜ ਕਹਿੰਦੇ ਅਸੀਂ ਹਟ ਗਏ ਬਾਹਰ ਢੂੰਡਣ ਤੇ, ਛੂਟ ਪਰੇ ਛੁੱਟ ਪਏ ਅਸੀਂ ਬਾਹਰ ਢੂੰਡਣ ਤੇ ਜਿਹਨੂੰ ਅਸੀਂ ਟੋਲਦੇ ਸੀ ਗੁਰ ਘਰ ਹੀ ਮੈਂ ਦਿਖਾਇਆ ਥਾ, ਪਰ ਉਹ ਸਮਰੱਥ ਗੁਰੂ ਨੇ ਐਸੇ ਸਰੀਰ ਦੇ ਵਿੱਚ ਦਿਖਾ ਦਿੱਤਾ। ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰ ਗਗਨ ਅੰਦਰ, ਅਸਰ ਥਾਨ ਸਦਾ ਨਰਮਾਇਲ, ਆਪੇ ਆਪ ਪਾਏਗਾ। ਅੰਤਰ ਕੋਟ ਛਜੇ ਹੱਟ ਨਾਲੇ, ਜਿਹੜਾ ਕਿਲਾ ਹੈ ਸਾਡਾ ਸਰੀਰ ਰੂਪੀ, ਇਹਦੇ ਵਿੱਚ ਜਿਵੇਂ ਦੁਕਾਨਾਂ ਹੁੰਦੀਆਂ ਨੇ, ਇਸ ਤਰ੍ਹਾਂ ਦੇ ਨਾਲ ਸ਼ੁਭ ਗੁਣਾਂ ਵਾਲੀਆਂ ਦੁਕਾਨਾਂ ਨੇ, ਬੇਅੰਤ ਚੀਜ਼ਾਂ ਹੀ ਪਈਆਂ। ਪਤਾ ਨਹੀਂ ਦੁਨੀਆਂ ਸਾਰੀ ਦੀ ਗੱਲ ਕਰ ਲਓ, ਕਿੱਥੇ ਬ੍ਰੇਨ ਦੇ ਵਿੱਚ ਛੁਪੀ ਪਈ ਹੈ ਮੈਮੋਰੀ ਦੇ ਇੰਨੇ ਸੈੱਲ ਨੇ, ਉਹਦੇ ਚੰਗੀਆਂ ਗੱਲਾਂ ਵੀ ਪਈਆਂ, ਮਾੜੀਆਂ ਵੀ ਪਈਆਂ। ਮਾੜੇ ਜਜ਼ਬੇ ਵੀ ਉੱਥੇ ਹੀ ਪਏ ਨੇ, ਪਿਆਰ ਦਾ ਜਜ਼ਬਾ ਵੀ ਉੱਥੇ ਹੀ ਪਿਆ। ਕਹਿੰਦੇ ਬੇਅੰਤ ਦੁਕਾਨਾਂ ਨੇ ਇਹਦੇ ਅੰਦਰ, ਆਪੇ ਲੇਵਾ ਵਸਤ ਸੰਭਾਲੇ, ਲੇਕਿਨ ਜਿਹੜੀਆਂ ਚੰਗੀਆਂ ਨੇ ਉਹ ਪਰਮੇਸ਼ੁਰ ਦੀ ਛਤਰ ਛਾਇਆ ਹੇਠ ਤੇ ਰਾਖੀ ਹੇਠ ਨੇ। ਰਾਖੀ ਦਾ ਪ੍ਰਬੰਧ ਕੀ ਕਰਿਆ? ਕਹਿੰਦੇ ਬੱਜਰ ਕਪਾਟ ਜੜੇ ਜੜ ਜਾਣੇ, ਲੋਹੇ ਦੇ ਮਜ਼ਬੂਤ ਦਰਵਾਜ਼ੇ ਅੰਦਰ ਲਾ ਦਿੱਤੇ ਜਿਹੜੇ ਖੁੱਲਦੇ ਹੀ ਨਹੀਂ। ਕਹਿੰਦੇ ਖੁੱਲੇ ਨਹੀਂ ਸਕਦੇ ਉਹ, ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ।
ਨੌ ਦਰਵਾਜ਼ੇ ਕਾ ਕੋਟ ਹੈ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਲੌਂਦਰ ਬਾਜ ਕਾ ਕੋਟ ਹੈ ਕੋਟ ਹੈ ਦਸਾਂ ਗੁਪਤਰ ਚੀਜ਼ ਲੌਂਦਰ ਬਾਜ ਕਾ ਕੋਟ ਹੈ ਦਸਾਂ ਗੁਪਤਰ ਬਜਰ ਕਪਾਟ ਨਾ ਸੁਣਨੀ ਨਾ ਸੁਣਨੀ ਨਾ ਸੁਣਨੀ ਸ਼ਬਦ ਠੀਕ ਹੈ ਬਜਰ ਕਪਾਟ ਨਾ ਸੁਣਨੀ ਸ਼ਬਦ ਠੀਕ ਹੈ
ਅੰਤਰ ਕੋਟ ਛੱਜੇ ਹਟ ਨਾਲੇ ਇਹ ਚੀਜ਼ਾਂ ਸਾਰੀਆਂ ਮਹਾਰਾਜ ਕਹਿੰਦੇ ਇਹ ਕਿਲੇ ਦੇ ਅੰਦਰ ਜੋ ਨੌ ਦਰਵਾਜਿਆਂ ਵਾਲਾ ਹੈ ਤੇ ਦਸਵਾਂ ਇਹਦੇ ਚ ਗੁਪਤ ਰੱਖਿਆ ਹੋਇਆ ਉਹਦੇ ਵਿਚ ਹੱਦ ਤੋਂ ਜ਼ਿਆਦਾ ਕੀਮਤੀ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ ਸੰਸਾਰ ਦੇ ਅੰਦਰ ਨਾ ਲੱਖ ਨਾ ਕਰੋੜ ਨਾ ਅਰਬ ਨਾ ਖਰਬ ਉਹ ਚੀਜ਼ਾਂ ਪਰਮੇਸ਼ਰ ਨੇ ਅੰਦਰ ਸਾਂਭ ਕੇ ਰੱਖੀਆਂ ਹੋਈਆਂ ਆਪੇ ਲੇਵਾ ਬਸ ਸੰਭਾਲੇ ਤੇ ਸਾਂਭਣ ਦਾ ਤਰੀਕਾ ਕੀ ਹੈ ਐਸੇ ਦਰਵਾਜੇ ਫਿੱਟ ਕਰ ਦਿੱਤੇ ਕਿ ਜਿਹਦੇ ਖੁੱਲਦੇ ਹੀ ਨਹੀਂ ਹੈ ਬੱਜਰ ਕਪਾਟ ਨਾ ਖੁੱਲਣੀ ਬੱਜਰ ਕਪਾਟ ਜੜੇ ਜੜ ਜਾਣੇ ਸਵਾਲ ਹੁੰਦਾ ਵੀ ਦਰਵਾਜੇ ਬੰਦ ਰਹੇ ਖੁੱਲਣ ਦਾ ਵੀ ਕੋਈ ਤਰੀਕਾ ਹੈ ਮਹਾਰਾਜ ਨੇ ਗੁਪਤ ਨਹੀਂ ਕੁਛ ਵੀ ਰੱਖਿਆ ਵੀ ਲੁਕਾ ਕੇ ਰੱਖਣ ਕਹਿੰਦੇ ਖੁੱਲਦਾ ਪਰ ਗੁਰੂ ਦੇ ਸ਼ਬਦ ਦੀ ਚਾਬੀ ਲੱਗਦੀ ਹੈ ਇਹਨੂੰ ਹੋਰ ਨਹੀਂ ਕੋਈ ਲੱਗਦੀ ਗੁਰ ਸ਼ਬਦ ਕਲੀਜ ਹੈ ਤੇ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਤਾਲਾ ਖੋਲਿਆ ਫਿਰ ਕੋਈ ਵੈਰੀਫਿਕੇਸ਼ਨ ਚਾਹੀਦੀ ਹੈ ਵੀ ਤਾਲਾ ਖੁੱਲ ਗਿਆ ਕਦੇ ਬੰਦੇ ਚੱਲ ਰਿਹਾ ਜੇ ਕੋਈ ਆਦਮੀ ਸੰਸੀਅਰ ਹੈ ਕੋਈ ਸੰਤ ਸੰਸੀਅਰ ਹੈ ਸਾਧ ਸਿੰਘ ਜੀ ਉਹ ਤਾਂ ਡਰ ਜਾਏਗਾ ਵੀ ਇਹ ਤਾਂ ਮੈਨੂੰ ਹਾਲੇ ਕੁਛ ਵੀ ਨਹੀਂ ਪਤਾ ਲੱਗਿਆ ਮੈਂ ਤਾਂ ਆਪਣੇ ਆਪ ਨੂੰ ਸਮਝਦਾ ਵੀ ਮੈਂ ਤਾਂ ਪੂਰਾ ਲੋਕ ਕਹੀ ਜਾਂਦੇ ਨੇ ਇਹ ਤਾਂ ਬ੍ਰਹਮ ਗਿਆਨੀ ਜੀ ਹੈ ਇਹ ਤਾਂ ਪੂਰਾ ਹੈ ਜੀ ਇਹ ਤਾਂ ਬਹੁਤ ਵੱਡੇ ਮਹਾਂਪੁਰਸ਼ ਨੇ ਪਰ ਜਦ ਉਹ ਸੋਚਦਾ ਹੈ ਉਹਦੇ ਚ ਇੰਨੀ ਹਿੰਮਤ ਤਾਂ ਹੈ ਨੀ ਵੀ ਉੱਠ ਕੇ ਕਹਿ ਦੇਵੇ ਵੀ ਇਹ ਸਭ ਝੂਠ ਬੋਲਦੇ ਨੇ ਮੈਂ ਕੋਈ ਨੀ ਹਾਂ ਪੂਰਾ ਮੈਂ ਤਾਂ ਅਜੇ ਸਟੂਡੈਂਟ ਹਾਂ ਕਮਜ਼ੋਰੀ ਹੈ ਆਦਮੀ ਦੇ ਅੰਦਰ ਕਹਿ ਨਹੀਂ ਸਕਦਾ ਕੋਈ ਬਿਰਲਾ ਹੈ ਜੇ ਕਹਿ ਵੀ ਦੇਵੇ ਅਸੀਂ ਨੀ ਮੰਨਦੇ ਅਸੀਂ ਕਹਿੰਦੇ ਹਾਂ ਨਹੀਂ ਜੀ ਇਹ ਤਾਂ ਐਵੇਂ ਕਹਿੰਦੇ ਨੇ ਹੈਗੇ ਤਾਂ ਪੂਰੇ ਪਰ ਇਹ ਕਹਿੰਦੇ ਨਹੀਂ ਹੈ ਨਿਸ਼ਾਨੀ ਕੀ ਹੈ ਕਹਿੰਦੇ ਨਿਸ਼ਾਨੀਆਂ ਨੇ ਪਿਆਰਿਓ ਐਵੇਂ ਨਹੀਂ ਹੈ ਕੋਈ ਇਮੈਜਨਰੀ ਗੱਲਾਂ ਬਾਤਾਂ ਨਹੀਂ ਹੈਗੀਆਂ ਇੱਥੇ ਪੱਕੀਆਂ ਨਿਸ਼ਾਨੀਆਂ ਨੇ ਕਹਿੰਦੇ ਅਨਹਦ ਵੱਜੇ ਤੈਨੂੰ ਵੱਜਦੇ ਤੇ ਉਹਦੇ ਵਿੱਚ ਗੁਰੂ ਦਾ ਸ਼ਬਦ ਸੁਣਦਾ ਉਹਦੇ ਬਾਅਦ ਕਹਿੰਦੇ ਹਨੇਰਾ ਨਹੀਂ ਹੈ ਪ੍ਰਕਾਸ਼ ਹੈ ਉੱਥੇ ਐਨਲਾਈਟਨਮੈਂਟ ਹੈ ਉੱਥੇ ਪ੍ਰਕਾਸ਼ ਹੈ ਅਨੁਭਵ ਦਾ ਸੂਰਜ ਚੰਦਰਮਾ ਤਾਰਿਆਂ ਦਾ ਪ੍ਰਕਾਸ਼ ਉੱਥੇ ਪਹੁੰਚ ਨਹੀਂ ਸਕਦਾ ਕਿਉਂਕਿ ਐਸਾ ਮਹਾਰਾਜ ਦਾ ਮਤ ਹੈ ਕਿ ਇਹ ਤਾਂ ਬਾਹਰਲੀਆਂ ਚੀਜ਼ਾਂ ਨੇ ਅੰਦਰ ਰੋਸ਼ਨੀ ਨਹੀਂ ਕਰ ਸਕਦੀਆਂ
ਬਿਨਾਂ ਗੁਰਾਂ ਤੋਂ ਨਾ ਮਿਟਦਾ ਹਨੇਰਾ ਚੰਦ ਭਾਵੇਂ ਸੋ ਜੜੇ ਗੁਰਾਂ ਤੋਂ ਨਾ ਮਿਟਦਾ ਹਨੇਰਾ ਚੰਦ ਭਾਵੇਂ ਸੋ ਜੜੇ
ਬਗੈਰ ਸਮਰੱਥ ਗੁਰੂ ਤੋਂ ਅੰਦਰ ਇੰਨਾ ਹਨੇਰਾ ਛਾਇਆ ਹੋਇਆ ਹੈ ਕਿ ਇੰਨੀਆਂ ਕੀਮਤੀ ਚੀਜ਼ਾਂ ਸਾਡੇ ਅੰਦਰ ਹੁੰਦੇ ਹੋਏ ਬਿਲਕੁਲ ਕੰਪਲੀਟਲੀ ਡਾਰਕਨੈਸ ਵਿੱਚ ਅਸੀਂ ਰਹਿੰਦੇ ਹਾਂ, ਅਲਿਊਜ਼ਨ ਵਿੱਚ ਰਹਿੰਦੇ ਹਾਂ, ਇਗਨੋਰੈਂਸ ਭੁੱਲ ਵਿੱਚ ਰਹਿੰਦੇ ਹਾਂ, ਸਾਡੇ ਅੰਦਰ ਪ੍ਰਕਾਸ਼ ਨਹੀਂ ਹੁੰਦਾ। ਪ੍ਰਕਾਸ਼ ਨਾ ਹੋਣ ਦਾ ਕਾਰਨ ਸਮਰੱਥ ਗੁਰੂ ਨਹੀਂ ਮਿਲਿਆ। ਜੇ ਮਿਲ ਗਿਆ ਤਾਂ ਸਾਡੇ ਵਿੱਚ ਬੜਾ ਨੁਕਸ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾ ਮੈਂ ਚੂਕ, ਕਹਿੰਦੇ ਗੁਰੂ ਕੀ ਕਰੇ ਜਾਂ ਸਿੱਖ ਦੇ ਵਿੱਚ ਚੂਕ ਹੈ, ਨਹੀਂ ਗੁਰੂ ਦੀ ਗੱਲ ਮੰਨਦਾ। ਅੰਧੇ ਇੱਕ ਨਾ ਲੱਗ ਗਈ, ਕਹਿੰਦੇ ਐਸਾ ਬਲਾਇੰਡ ਹੈ ਕਿ ਇੱਕ ਵੀ ਬਚਨ ਉਹਦੇ ਉੱਤੇ ਅਸਰ ਨਹੀਂ ਕਰਦਾ। ਜਿਉਂ ਬਾਂਸ ਵਜਾਈ ਹੈ ਫੂਕ, ਜਿਵੇਂ ਬਾਂਸ ਦੇ ਵਿੱਚ ਫੂਕ ਮਾਰੀਏ ਆਵਾਜ਼ ਕੋਈ ਨਹੀਂ ਨਿਕਲਦੀ, ਸਾਰ ਪਾਰ ਹਵਾ ਨਿਕਲ ਜਾਂਦੀ ਹੈ। ਜੇ ਹੇਠਾਂ ਪੈਂਦਾ ਲੱਗਿਆ ਹੋਵੇ, ਹਵਾ ਨੂੰ ਰੋਕਣ ਵਾਲੀ ਕੋਈ ਚੀਜ਼ ਲੱਗੀ ਹੋਵੇ, ਫੇਰ ਕੀ ਹੁੰਦਾ ਹੈ, ਫੇਰ ਇਹ ਬੰਸਰੀ ਬਣ ਜਾਂਦਾ। ਇਹੀ ਬਾਂਸ ਉਹਦੇ ਚ ਗਲੀਆਂ ਕੱਢ ਲੈਂਦੇ ਨੇ ਸੱਤ, ਉਹਦੇ ਚ ਟਿਊਨਾਂ ਨਿਕਲਦੀਆਂ, ਸਾਰੇ ਰਾਗ ਉਹਦੇ ਵਿੱਚੋਂ ਸੁਣਦੇ ਆ। ਬਾਂਸ ਉਹੀ ਹੈ, ਹਵਾ ਉਹੀ ਹੈ, ਲੇਕਿਨ ਉਹਦੀ ਵਰਤੋਂ ਚ ਫਰਕ ਪੈ ਗਿਆ। ਕਹਿੰਦੇ ਗੁਰੂ ਕੀ ਕਰੇਗਾ ਪੂਰਾ, ਜੇ ਸਿੱਖ ਦੇ ਵਿੱਚ ਚੂਕ ਹੈ, ਬਚਨ ਗੁਰੂ ਦਾ ਠਹਿਰਦਾ ਹੀ ਨਹੀਂ, ਗੁਰੂ ਕੀ ਕਰੂਗਾ। ਇੱਕ ਵਾਰੀ ਇੱਕ ਬਾਦਸ਼ਾਹ ਆਪਣੇ ਵਜ਼ੀਰ ਨੂੰ ਕਹਿਣ ਲੱਗਿਆ ਕਿ ਵਜ਼ੀਰ ਸਾਹਿਬ, ਇੱਕ ਗੱਲ ਦਾ ਨਿਰਣਾ ਕਰਕੇ ਦੱਸੋ ਵੀ ਭਰੋਸਾ ਵੱਡਾ ਹੈ ਕਿ ਪੀਰ ਵੱਡਾ ਹੈ। ਉਹ ਕਹਿਣ ਲੱਗਿਆ ਮਹਾਰਾਜ ਦੋਵੇਂ ਵੱਡੇ ਨੇ। ਕਹਿੰਦੇ ਇਹ ਤਾਂ ਮੈਂ ਗੱਲ ਹੀ ਨਹੀਂ ਕਰੀ, ਮੈਨੂੰ ਇਹ ਗੱਲ ਦਾ ਨਿਰਣਾ ਕਰਕੇ ਦੱਸੋ ਕਿ ਪੀਰ ਵੱਡਾ ਹੈ ਕਿ ਫੇਥ ਵੱਡਾ ਹੈ। ਅੱਠ ਦਸ ਵਾਰੀ ਇਹੀ ਗੱਲ ਕਹੀ ਵੀ ਮਹਾਰਾਜ ਦੋਵੇਂ ਚੀਜ਼ਾਂ ਜ਼ਰੂਰੀ ਨੇ। ਕਹਿੰਦੇ ਮੈਨੂੰ ਇੱਕ ਨਿਰਣਾ ਕਰਕੇ ਸਮਝਾਓ, ਇੱਕ ਦੱਸੋ ਕਿਹੜਾ ਵੱਡਾ ਹੈ। ਬਈ ਗੁਰੂ ਵੱਡਾ ਹੈ, ਅਸੀਂ ਕਹਿੰਦੇ ਜੀ ਹਾਂ ਗੁਰੂ ਵੱਡਾ ਹੈ। ਦੂਜਾ ਕੁਐਸਚਨ ਸੀ ਬਈ ਭਰੋਸਾ ਵੱਡਾ ਹੈ। ਉਹ ਕਹਿਣ ਲੱਗਿਆ ਮਹਾਰਾਜ ਮੈਨੂੰ 6 ਮਹੀਨੇ ਦੀ ਮੁਹਲਤ ਚਾਹੀਦੀ ਹੈ, ਮੈਂ ਇਸ ਗੱਲ ਦਾ ਜਵਾਬ ਆਪ ਨੂੰ ਦੇਵਾਂਗਾ। ਮੁਹਲਤ ਮਿਲ ਗਈ ਤੇ ਉਸੇ ਵੇਲੇ ਦੂਸਰੇ ਦਿਨ ਵਜ਼ੀਰ ਨੇ ਕੁਛ ਮਜ਼ਦੂਰ ਨਾਲ ਲਏ, ਕੁਛ ਰਾਜ ਨਾਲ ਲਏ, ਸਮਾਨ ਗੱਡੇ ਦੇ ਉੱਤੇ ਲੱਦਿਆ, ਇੱਟਾਂ ਲੱਦ ਲਈਆਂ ਤੇ ਚੂਨਾ ਵਗੈਰਾ ਲੱਦ ਲਿਆ, ਤੇ ਨਾਲ ਹੋਰ ਲੋਕਾਂ ਨੂੰ ਕਿਹਾ ਕਿ ਪੀਰ ਜੁੱਤੇ ਸ਼ਾਹ ਦਾ ਮੈਨੂੰ ਸੁਪਨੇ ਦੇ ਅੰਦਰ ਸੁਨੇਹਾ ਮਿਲਿਆ, ਹੁਕਮ ਮਿਲਿਆ ਕਿ ਮੇਰਾ ਮਜ਼ਾਰ ਕਾਇਮ ਕਰੋ। ਮੈਂ ਜੰਗਲ ਦੇ ਵਿੱਚ ਤਪ ਕਰਿਆ, ਗੱਲ ਚੱਲ ਪਈ, ਵੱਡਾ ਆਦਮੀ ਸੀ ਉਧਰਲੇ ਪਾਸੇ। ਉਹਨੇ ਜਦੋਂ ਬੁਨਿਆਦ ਖੋਦੀ, ਇੱਕ ਬਾਕਸ ਦੇ ਵਿੱਚ ਆਪਣੇ ਪੈਰ ਦਾ ਇੱਕ ਜੁੱਤਾ ਪਾ ਕੇ ਰੱਖ ਦਿੱਤਾ, ਉਹਦੇ ਉੱਤੇ ਚਿਣਾਈ ਸ਼ੁਰੂ ਕਰ ਦਿੱਤੀ ਤੇ ਮਜ਼ਾਰ ਬਣ ਗਿਆ ਤੇ ਨਾਂ ਹੋ ਗਿਆ ਮਜ਼ਾਰ ਪੀਰ ਜੁੱਤੇ ਸ਼ਾਹ। ਦੁਨੀਆਂ ਆਉਣ ਲੱਗੀ, ਵੀਰਵਾਰ ਦਾ ਮੇਲਾ ਰੱਖ ਦਿੱਤਾ ਤੇ ਦੀਵੇ ਮਚਾਉਣ ਲੱਗ ਗਏ, ਚੂਰਮੇ ਚੜਾਉਣ ਲੱਗ ਗਏ, ਸੁੱਖਾਂ ਸੁੱਖਣ ਲੱਗ ਗਏ, ਸੁੱਖਾਂ ਬਾਰਾਂ ਆਉਣ ਲੱਗੀਆਂ। ਕਈ ਪ੍ਰੇਮੀਆਂ ਦੇ ਮਨਾਂ ਚ ਖਿਆਲ ਹੁੰਦਾ ਵੀ ਗੱਲ ਤਾਂ ਕੋਈ ਨੀ, ਸੁੱਖ ਕਿਵੇਂ ਬਾਹਰ ਆ ਗਈ? ਇਹ ਬਹੁਤ ਲੰਮਾ ਕੁਐਸਚਨ ਹੈ ਵੀ ਸੁੱਖ ਕਿਵੇਂ ਬਾਹਰ ਆਇਆ ਕਰਦੀ ਹੈ, ਇਹ ਕਿਉਂ ਆ ਜਾਂਦੀ ਹੈ? ਪਰ ਆਦਮੀ ਨੇ ਸੁੱਖਿਆ, ਮੁਸ਼ਕਲ ਤੋਂ ਮੁਸ਼ਕਲ ਕੰਮ ਹੈ ਤੇ ਉਹ ਸੁੱਖ ਕਿਵੇਂ ਬਾਹਰ ਆ ਗਈ ਉਹਦੀ? ਜਦ ਗਾਹਾਂ ਦੇ ਪਾਸੇ ਕੋਈ ਵੀ ਸ਼ਕਤੀ ਨਹੀਂ ਹੈ ਤੇ ਉਹ ਕਿਹਨੇ ਸੁਣ ਲਈ, ਰਿਸਪੋਂਸ ਕਿਹਨੇ ਦਿੱਤਾ ਤੇ ਉਹਦੀ ਸੁੱਖ ਕਿਉਂ ਬਾਹਰ ਆ ਗਈ? ਇਹ ਬਾਤ ਜਿਹੜੀ ਹੈ ਸਮਝਣ ਵਾਲੀ ਹੈ, ਬੜੀ ਔਖੀ ਹੈ ਥੋੜੀ ਜੀ। ਇਹ ਹੈ ਕਿ ਇੱਥੇ ਵਾਹਿਗੁਰੂ ਪਰਿਪੂਰਨ ਹੈ ਸਾਰੇ, ਕੋਈ ਹੋਰ ਹੈ ਨਹੀਂ। ਤੁਸੀਂ ਜਦ ਫੇਥ ਚ ਆ ਕੇ ਕੋਈ ਗੱਲ ਕਰਦੇ ਹੋ, ਤੁਸੀਂ ਇੱਕ ਸ਼ਕਤੀ ਦਾ ਵਜੂਦ ਆਪਣੇ ਸਾਹਮਣੇ ਲਿਆਉਂਦੇ ਹੋ। ਉਹ ਸ਼ਕਤੀਆਂ ਸਾਰੀਆਂ ਪਰਮੇਸ਼ਰ ਦੀਆਂ, ਉਹ ਤੋਂ ਬਗੈਰ ਕੋਈ ਹੈ ਹੀ ਨਹੀਂ। ਉਹ ਜੋ ਪਰਿਪੂਰਨ ਸ਼ਕਤੀ ਹੈ ਉਹ ਤੁਹਾਡੀ ਸੁਖਣਾ ਪੂਰੀ ਕਰ ਦਿੰਦੀ ਹੈ। ਤੁਹਾਡੀ ਆਪਣਾ ਹੀ ਫੇਥ ਹੈ, ਫੇਥ ਦੇ ਵਿੱਚ ਇੰਨੀ ਜ਼ਬਰਦਸਤ ਸ਼ਕਤੀ ਹੈ ਕਿ ਤੁਹਾਡਾ ਵੱਡੇ ਤੇ ਵੱਡਾ ਵੀ ਕੰਮ ਹੋ ਜਾਂਦਾ। ਸੋ ਉੱਥੇ ਲੋਕ ਸੁਖਣਾ ਸੁੱਖਣ ਲੱਗ ਗਏ ਤੇ ਇੱਕ ਵਾਰੀ ਬਾਦਸ਼ਾਹ ਦਾ ਲੜਕਾ ਬਿਮਾਰ ਹੋ ਗਿਆ, ਬੜਾ ਇਲਾਜ ਕਰਿਆ। ਹੀਰ ਵਜ਼ੀਰ ਨੇ ਕਿਹਾ ਕਿ ਮਹਾਰਾਜ, ਪੀਰ ਜੁੱਤੇ ਸ਼ਾਹ ਮਜ਼ਾਰ ਦੀ ਸੁਖਣਾ ਸੁੱਖੋ, ਮੰਨਤ ਮੰਨੋ, ਲੜਕਾ ਰਾਜੀ ਹੋ ਜਾਏਗਾ। ਉਸ ਵੇਲੇ ਰਾਜਾ ਨੰਗੇ ਪੈਰੀ ਗਿਆ, ਜਾ ਕੇ ਉਸਨੇ ਮੰਨਤ ਮੰਨੀ, ਇਹ ਪੀਰ ਜੀ, ਜੇ ਮੇਰਾ ਲੜਕਾ ਰਾਜੀ ਹੋ ਜਾਵੇ ਤਾਂ ਮੈਂ ਆਪਦਾ ਜੋ ਸਥਾਨ ਹੈ ਇਹ ਬਿਲਕੁਲ ਨਵੇਂ ਸਿਰਿਓ ਤੇ ਬਹੁਤ ਆਲੀਸ਼ਾਨ ਬਣਾਵਾਂਗਾ, ਸੜਕ ਕਢਵਾ ਦਾਂਗਾ ਇੱਥੇ ਜੰਗਲ ਦੇ ਅੰਦਰ, ਆਉਣ ਜਾਣ ਦੀਆਂ ਸਹੂਲਤਾਂ ਤੇ ਇੱਥੇ ਲੰਗਰ ਚੱਲ ਜਾਣਗੇ, ਰਹਿਸ਼ੀ ਕੁਆਟਰ ਬਣ ਜਾਣਗੇ। ਕੁਦਰਤ ਐਸੀ ਹੋਈ ਕਿ ਉਹਦਾ ਲੜਕਾ ਰਾਜੀ ਹੋ ਗਿਆ। ਉਹ ਤੇ ਬਾਅਦ ਉਹਨੇ ਬੰਦੇ ਨਾਲ ਲਏ, ਵਜ਼ੀਰ ਅਮੀਰ ਜਨਰਲ ਵਗੈਰਾ ਸਾਰੇ ਸਟਾਫ, ਬਾਜੇ ਵਜਾਉਂਦਾ ਹੋਇਆ ਨੰਗੇ ਪੈਰੀ, ਸਿਰ ਦੇ ਉੱਤੇ ਚੱਕੀ ਆਉਂਦਾ ਪ੍ਰਸ਼ਾਦ, ਤੇ ਉੱਥੇ ਆ ਕੇ ਜਿਸ ਵਕਤ ਦੇਖਿਆ ਤਾਂ ਵਜ਼ੀਰ ਉਸ ਮਜ਼ਾਰ ਨੂੰ ਢਹਾਉਣ ਲੱਗਿਆ ਹੋਇਆ। ਕਹਿਣ ਲੱਗਿਆ, ਵਜ਼ੀਰ ਸਾਹਿਬ ਇਹ ਕੀ ਕਰ ਰਹੇ ਹੋ ਤੁਸੀਂ, ਇਹ ਤਾਂ ਮਜ਼ਾਰ ਢਾ ਰਹੇ ਹੋ। ਕਹਿਣ ਲੱਗਿਆ, ਮਹਾਰਾਜ ਇਹ ਜੋ ਮਜ਼ਾਰ ਹੈ ਇਹ ਕੋਈ ਚੀਜ਼ ਨਹੀਂ ਸੀ, ਮੈਂ ਤਾਂ ਤੁਹਾਡੇ ਸਵਾਲ ਦਾ ਇੱਕ ਜਵਾਬ ਦੇਣਾ ਸੀ। ਕਹਿੰਦੇ ਉਹ ਕਿਵੇਂ? ਕਹਿੰਦੇ ਥੋੜਾ ਠਹਿਰ ਜੋ, ਹੁਣੇ ਹੀ ਆ ਜਾਂਦਾ। ਉੱਥੋਂ ਬੁਨਿਆਦ ਪੱਟੀ। ਕਹਿਣ ਲੱਗੇ, ਮਹਾਰਾਜ ਇਹਦੇ ਵਿੱਚ ਮੈਂ ਇੱਕ ਆਪਣੇ ਪੈਰ ਦੀ ਜੁੱਤੀ ਲਾ ਕੇ ਰੱਖ ਦਿੱਤੀ ਸੀ ਤੇ ਮੈਂ ਹੀ ਇਹਨੂੰ ਮਸ਼ਹੂਰ ਕਰਤਾ ਸੀ ਕਿ ਪੀਰ ਜੁੱਤੇ ਸ਼ਾਹ ਦਾ ਮੁਕਾਮ ਹੈ, ਮਜ਼ਾਰ ਹੈ। ਉਹ ਆਦਮੀ ਦਾ ਜੋ ਫੇਥ ਸੀ ਉਸਨੇ ਕੰਮ ਕਰਿਆ, ਰਿਸਪੋਂਸ ਪਰਮੇਸ਼ਰ ਨੇ ਕਰਿਆ ਉਹਦੀ ਜੋ ਭਾਵਨਾ ਸੀ। ਕਹਿਣ ਲੱਗੇ, ਇੱਥੇ ਕੋਈ ਚੀਜ਼ ਨਹੀਂ ਹੈ, ਨਾ ਕੋਈ ਪੀਰ ਹੋਇਆ, ਨਾ ਕੋਈ ਇਹ ਥਾਂ ਦੇ ਵਿੱਚ ਸ਼ਕਤੀ ਹੈ, ਇਹ ਤੁਹਾਡੇ ਫੇਥ ਦੀ ਸ਼ਕਤੀ ਹੈ, ਭਰੋਸੇ ਦੀ ਸ਼ਕਤੀ ਹੈ। ਡਾਕਟਰ ਆਉਂਦਾ ਹੈ, ਮਰੀਜ਼ ਪਿਆ ਹਾਏ ਹਾਏ ਕਰ ਰਿਹਾ, ਪਤਾ ਲੱਗ ਗਿਆ ਕਿ ਫਲਾਣਾ ਵੱਡਾ ਡਾਕਟਰ ਆਇਆ, ਕੀ ਅਸਰ ਹੋਏਗਾ? ਤੁਸੀਂ ਸਾਰੇ ਹੀ ਰੋਜ਼ ਦੇਖਦੇ ਹੋ, ਜਦੋਂ ਡਾਕਟਰ ਨੇ ਆਪਣੇ ਕਮਰੇ ਦੇ ਅੰਦਰ ਪੈਰ ਪਾਇਆ ਕਿ ਹੱਥ ਲਾਇਆ, ਅੱਧੀ ਬਿਮਾਰੀ ਰਹਿ ਜਾਂਦੀ ਹੈ, ਅੱਧੀ ਉਸੇ ਵੇਲੇ ਹਟ ਜਾਂਦੀ ਹੈ। ਉਹ ਕਿਉਂ ਰਹਿ ਜਾਂਦੀ ਹੈ? ਕਿ ਅੰਦਰ ਫੇਥ ਹੈ ਕਿ ਵੱਡੇ ਡਾਕਟਰ ਆ ਗਏ, ਹੁਣ ਮੈਂ ਰਾਜੀ ਹੋ ਜਾਵਾਂਗਾ। ਸੋ ਕਹਿਣ ਲੱਗਿਆ, ਮਹਾਰਾਜ ਇਹ ਵੀ ਇੱਥੇ ਇਸੇ ਤਰ੍ਹਾਂ ਨਾਲ ਬਾਤ ਹੋਈ ਹੈ। ਥੋੜੀ ਦੇਰ ਤੇ ਬਾਅਦ ਬੁਨਿਆਦ ਵਿੱਚੋਂ ਬਕਸਾ ਨਿਕਲਿਆ, ਇੱਕ ਜੁੱਤੀ ਉਹਦੇ ਹੱਥ ਵਿੱਚ ਹੈ ਤੇ ਇੱਕ ਬਕਸੇ ਚੋਂ ਕੱਢੀ। ਕਹਿੰਦਾ, ਲਓ ਮਹਾਰਾਜ ਇਹ ਮੇਰੀ ਉਹ ਜੁੱਤੀ ਸੀ, ਮੈਂ ਆਪਦਾ ਸਵਾਲ ਦਾ ਜਵਾਬ ਦੇਣ ਵਾਸਤੇ 6 ਮਹੀਨੇ ਮੈਨੂੰ ਇਸ ਨੂੰ ਲੱਗੇ। ਇਹ ਸਾਰਾ ਕੌਤਕ ਮੈਂ ਜਵਾਬ ਦੇਣ ਵਾਸਤੇ ਕੀਤਾ ਸੀ। ਕਹਿਣ ਲੱਗਿਆ ਗੱਲ ਇਹ ਹੈ ਕਿ ਆਦਮੀ ਦਾ ਜੋ ਅਕੀਨ ਹੈ ਉਹ ਵੱਡਾ ਹੈ, ਪੂਰਾ ਜੋ ਸਤਿਗੁਰੂ ਹੈ ਜਿਹੜੇ ਫੇਥ ਤੋਂ ਹੀਣੇ ਨੇ ਉਹ ਕੁਛ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਕਰਦਾ। ਜਿਹੜੇ ਭਰੋਸੇ ਵਾਲੇ ਹੁੰਦੇ ਨੇ ਉਹਨਾਂ ਦੇ ਉੱਤੇ ਅਸਰ ਹੋਇਆ ਕਰਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਪੂਰੇ ਸਤਿਗੁਰੂ ਦੇ ਕੋਲ ਮਜਬੂਰੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਬਚਨ ਆਉਂਦੇ ਨੇ ਇਹਨਾਂ ਦੇ ਉੱਤੇ ਕੋਈ ਬਚਨ ਹੈ ਨਹੀਂ। ਗੁਰੂ ਸਾਹਿਬ ਨੇ ਕੋਈ ਚੀਜ਼ ਸਾਤੋਂ ਲੁਕਾ ਕੇ ਨਹੀਂ ਰੱਖੀ। ਲੇਕਿਨ ਸਾਡੇ ਅੰਦਰ ਕੀ ਹੈ, ਚੂਕ ਹੈ। ਚੂਕ ਹੋਣ ਕਰਕੇ ਸਾਨੂੰ ਇਹ ਲੱਗਦਾ ਹੀ ਨਹੀਂ ਹੈ। ਪਾਠੀ ਕਹਿੰਦਾ ਟੈਲੀਫੋਨ